ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਸਤ ਯੁਗ ਨਿਰਮਲ ਮਤ ਸਭ ਕੇਰੀ ਲੱਖ ਬਰਸ ਕੀ ਆਯੂ ਕਨੇਰੀ ਸਤਿਯੁਗ ਨਿਰਮਲ ਮਤ ਸਭ ਕੇਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸਜੇ ਸਨ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਕਥਾ ਤਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਹਨ ਸਦ ਬਲਿਹਾਰੀ ਤਿਨਾ ਜੇ ਸੁਣ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹੇ ਪ੍ਰਭ ਮੱਥਾ ਉਹ ਇਸ ਸੰਸਾਰ ਦੇ ਵਿੱਚ ਮੁਖੀ ਗਿਣੇ ਜਾਂਦੇ ਨੇ ਪ੍ਰਧਾਨ ਗਿਣੇ ਜਾਂਦੇ ਨੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੁੰਦੇ ਨੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਜਿਨ੍ਹਾਂ ਜਗਿਆਸੂ ਜਨਾਂ ਨੇ ਆਪਣੇ ਮਨ ਰੂਪੀ ਭੌਰੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕੀਰਤੀ ਰੂਪੀ ਮਕਰੰਦ ਨੂੰ ਚੂਸਣ ਵਾਸਤੇ ਸਤਿਗੁਰਾਂ ਰੂਪੀ ਕਮਲ ਤੇ ਆ ਕੇ ਸ਼ਰਨ ਲਈ ਹੈ। ਮਹਾਰਾਜ ਕਹਿੰਦੇ ਐਸੇ ਜਗਿਆਸੂਆਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜਨ ਨਾਨਕ ਮੰਗੈ ਧੂੜ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਮਹਾਰਾਜ ਕਹਿੰਦੇ ਐਸੇ ਜਗਿਆਸੂ ਜੋ ਸਤਿਗੁਰਾਂ ਦੀ ਸਤਸੰਗਤ ਵਿੱਚ ਆ ਕਰਕੇ ਕੀਰਤੀ ਕਰਦੇ ਨੇ, ਆਪਣੇ ਮਨ ਨੂੰ ਸਤਿਗੁਰਾਂ ਦੀ ਸ਼ਰਨ ਵਿੱਚ ਰੱਖਦੇ ਨੇ ਔਰ ਹੋਰਨਾਂ ਦੇ ਮਨਾਂ ਨੂੰ ਮੋੜ ਕਰਕੇ ਸਤਸੰਗਤ ਕਰਨ ਲਈ ਪ੍ਰੇਰਿਤ ਕਰਦੇ ਨੇ, ਤਿਨ੍ਹਾਂ ਦੇ ਚਰਨਾਂ ਦੀ ਅਸੀਂ ਧੂੜ ਲੋਚਦੇ ਹਾਂ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਟਨ ਕਰਦੇ ਹੋਏ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਭਾਈ ਬਾਲਾ ਜੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਪਾਵਨ ਖਡੂਰ ਸਾਹਿਬ ਦੀ ਧਰਤੀ ਤੇ ਇਹ ਕਥਾ ਸੁਣਾ ਰਹੇ ਨੇ। ਕਥਾ ਸੁਣਾਉਂਦਿਆਂ ਸੁਣਾਉਂਦਿਆਂ ਜੋ ਸਤਿਗੁਰਾਂ ਦੀ ਉਸਤਤ ਨਾਰਦ ਮੁੰਨ ਨੇ ਕੀਤੀ ਸੀ ਕਿ ਮਹਾਰਾਜ ਸਤਿਯੁਗ ਤੈ ਮਾਣਿਓ, बछलियो बल बावन पायो त्रेता तै माण्यो राम रघुवंस कहायो द्वापर कृष्ण मुरार कंस किरतार्थ कियो। तिन्ना जुगां दे विच भी आप ही आए सी और तिन्ना जुगां दे विच मर्यादा आपने वखरी वखरी बनी है। सतयुग दे विच आ करके आपने नाल योग दा साधन दिता और नाल ही सिमरन करन वास्ते प्रेरित किया। जे तुसी त्रेते दे विच आए हो ते नाल जग करन वास्ते कह दिता ते और नाल सिमरन दी आराधना वास्ते दृढ़ता दवाई है। जे तुसी द्वापर दे विच आए हो ते महाराज उदों पूजा दा साधन दे के इनाम दी दृढ़ता करवाई सी, पर हुण कलयुग दा समा है, हुण तुसी साधन कोई नहीं दिता, केवल कला इनाम ही कहा कि नाम दा रटन करो, परमेश्वर दा सिमरन करो। जद जग्यासुआं ने स्रोतियां ने भाई बाला जी तो एक कथा सुनी ते सवाल कर दिता कि गुरु नानक पातशाह महाराज जी ने फिर इस कलयुग के समय दे विच साधन क्यों नहीं किया, ते कथा तो इवें लगता है कि साधना के द्वारा तो मुक्ति नहीं सी, नाम करके ही मुक्ति है, फिर महाराज ने साधन क्यों अपनाए। तो भाई बाला जी कहिंदे वह भी दसदे आ कि गुरु नानक पातशाह महाराज जी ने साधन क्यों अपनाए। वह भी महाराज ने दसिया कि जिवें एक कंगाल ते एक धनी पुरश के पेट के दर्द उठी, वह वैद कोल गया। धनी नूं वैद ने जाण करके कि इसने महिमा नहीं जाननी ते एक पुड़ी दे दित्ती, उस पुड़ी दे नाल जवैण खाण वास्ते किया, पीड़ उस दी भी जवैण दे नाल हटाई है। तो कंगाल आया तो उसनू प्रतख कह दिता कि तू जवैण खा ला, तेरी पीड़ हट जाएगी। किरतम नाम कथे तेरे जिहबा, सत नाम तेरा परा पूर्वला। सतगुरु पातशाह महाराज जी ने जो ये परिपूर्ण परमेश्वर का नाम दृढ़ करवाया, ये प्रतख सी कलयुग के समय वास्ते, और जिवें जवैण खा के पीड़ दोनों की हटाई है पर देण दा ढंग वखरा सी, इसे तरीके दे नाल गुरु नानक पातशाह महाराज किवें सतयुग त्रेते और द्वापर दे विच साधना दे नाल उपदेश दे के ये जवैण दे के ते नाल साधना रूपी पुड़ी दित्ती है, किवें उन्हां नूं निवृत्त कीता है, जन्म मरण की पीड़ा निवारी है, अज दे प्रसंग दे विच सरवण करके लाह प्राप्त करिए जी।
सतनाम श्री वाहेगुरु जी। सतयुग निर्मल मत सावकेरी।
सतगुरु पातशाह महाराज जी ने तैसी रीत देख गुर पूरे दियो उपदेश सकत लख रूरे। उस रीति नू देख करके जिवें कंगाल और धनी दे पेट दे दर्द सी, इस तरह संसार दे लोगां दे हिरदे दी पीड़ा नू जान करके ते सतगुरु गरीब नवाज जी ने सुंदर उपदेश दिता है। सतयुग निर्मल मत सब केरी, जिहड़े सतयुग दे परतगी सत परतगी लोग सन, तिन्हां दी जिहड़ी बुद्धि सी उह निर्मल सी, पवित्र सी, राग द्वैष तों रहत सन, ईरखा चुगली निंदिया बखीली तों रहत सन, शब्द स्पर्श रूप रस गंध विषयां तों रहत सन, काम क्रोध लोभ मोह हंकार तिन्हां नूं कोई नहीं सन सकदे क्योंकि सत परतगी सी। इस वास्ते जिहड़े सतयुग दे लोग होए ने वह निर्मल बुद्धि वाले सन।
लाख वर्ष की आयु कनेरी।
फिर ऐ सतसंगी जनो, उन्हां सतयुगी जीवां दी उम्र लखां वरे सी, एक एक मनुख दी लख लख वरा उम्र होया करदी सी।
सिमरन करत्यो बीत है कैसे।
फिर उन्हां दी इन्नी लंबी उम्र सिमरन करदिआं किवें बतीत हुंदी, इकला सिमरन करना बहुत औखा है। हुण भी उम्र तां भावें साडी थोड़ी है, दस बालतन बी सरवण तीसा का सुंदर कहावै, चालीसी पुर होए पचासी पग खिसै, सठी के बुढ़ेपा आवै, सत्तर का मत हीण अस्सी हां का व्यवहार न पावै, नवै का सहजा सणी मूल न जाणै, अप बल टंडोलम ढूंढम डिठ मैं जग धूए का तबलहार। ਇਹ 100 ਸਾਲ ਦੀ ਉਮਰ ਮਹਾਰਾਜ ਨੇ ਦੱਸੀ ਹੈ ਕਿ ਇੱਕ ਇੱਕ ਅਵਸਥਾ ਦੇ ਵਿੱਚੋਂ ਹੁੰਦਾ ਹੋਇਆ 10 ਅਵਸਥਾ ਦੇ ਵਿੱਚ ਦੀ ਕਿਵੇਂ ਬਤੀਤ ਹੋ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੈ ਕਾਮ ਨਾ ਪੁੱਛੈ ਜਾਤ, ਸਤਵੈ ਸਾਂਝ ਕੀਆ ਕਰ ਵਾਸ, ਅਠਵੈ ਕ੍ਰੋਧ ਹੋਆ ਤਨ ਨਾਸ, ਨੌਵੈ ਧਵਲੇ ਉਬੇ ਸਾਹ, ਦਸਵੈ ਸਿਆ ਗਿਆ ਸੰਗੀਤ ਪੁਕਾਰੀ ਢਾਹ। ਅਖੀਰ ਨੂੰ ਇਹ 100 ਸਾਲ ਦੀ ਉਮਰ ਦੇ ਵਿੱਚ ਮਨੁੱਖ ਇੱਕ ਇੱਕ ਅਵਸਥਾ ਦੇ ਵਿੱਚ ਕਿਵੇਂ ਗੁਜਰੇ ਹੈ? ਮਹਾਰਾਜ ਕਹਿੰਦੇ ਪ੍ਰਤੱਖ ਦੇਖ ਲਓ, ਕਿਵੇਂ ਬਾਲਪਨ ਹੋਇਆ, ਕਿਵੇਂ ਜਵਾਨ ਅਵਸਥਾ ਆਈ ਹੈ, ਕਿਵੇਂ ਬਿਰਧ ਆਈ ਹੈ, ਕਿਵੇਂ ਬਿਰਧ ਤੋਂ ਅੱਗੇ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਇਸ ਦੀ 100 ਸਾਲ ਦੀ ਅਵਸਥਾ ਤੇ ਇਸ ਦੇ ਵਿੱਚ ਕਹਿ ਦੇਈਏ ਸਿਮਰਨ ਕਰ ਲੈ, ਤੇ ਇਹ 100 ਸਾਲ ਦੇ ਵਿੱਚੋਂ 50 ਸਾਲ ਤੇ ਰਾਤਾਂ ਦੇ ਬਤੀਤ ਹੋ ਗਏ। ਇਸ ਦੇ ਕੋਲ ਕੇਵਲ ਰਹਿ ਗਈ ਸਿਮਰਨ ਕਰਨ ਵਾਸਤੇ 50 ਸਾਲ ਦੀ ਉਮਰ। 50 ਸਾਲ ਦੇ ਵਿੱਚੋਂ 10-15 ਸਾਲ ਇਸ ਦੇ ਬਚਪਨ ਦੇ ਬਤੀਤ ਹੋ ਗਏ। ਉਦੋਂ ਇਸ ਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ ਸੀ, ਉਹਦੇ ਵਿੱਚੋਂ ਵੀ ਇਹ 10-15 ਸਾਲ ਘਟ ਗਏ। ਫਿਰ ਜਦ ਬਿਰਧ ਅਵਸਥਾ ਆ ਗਈ, ਸਰੀਰ ਨਿਰਬਲ ਹੋ ਗਿਆ, ਗੱਲ ਤੋਂ ਬੋਲਿਆ ਨਹੀਂ ਜਾਂਦਾ, ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ, ਬਕਿਆ ਕਰੇ ਪਰਾਨੀ, ਨਾ ਸਤਸੰਗਤ ਕਰ ਸਕਦਾ, ਨਾ ਸਿਮਰਨ ਕਰ ਸਕਦਾ, ਨਾ ਸੇਵਾ ਕਰ ਸਕਦਾ, ਸੇਜਾ ਤੇ ਪਿਆ ਹੈ, ਨਵੈ ਕਾ ਸਹਿਜਾ ਸੁਣੀ। ਇਸ ਦੇ 5-7-10 ਸਾਲ ਉਹ ਵੀ ਲੰਘ ਗਏ, ਕੇਵਲ ਇਸ ਦੇ ਕੋਲ 10-20 ਸਾਲ ਰਹਿ ਗਏ ਉਮਰ ਸਿਮਰਨ ਕਰਨ ਵਾਸਤੇ। ਉਹ ਵੀ ਇਸ ਨੇ ਜਬ ਬਾਲਕ ਤੇ ਤਬ ਖੇਲ ਮਤੇ, ਤਰਨਾਪਨ ਮੈਂ ਸੁਭ ਕਾਜ ਵਿਗਾਰੇ। ਜਦੋਂ ਬਾਲਕ ਦੀ ਅਵਸਥਾ ਸੀ ਉਦੋਂ ਤਾਂ ਖੇਡਦਿਆਂ ਮਲਦਿਆਂ ਬਤੀਤ ਕਰ ਲਈ, ਜਦੋਂ ਜਵਾਨੀ ਦੀ ਅਵਸਥਾ ਆਈ ਉਦੋਂ ਆਪਣੇ ਕਾਰਜਾਂ ਦੇ ਵਿੱਚ ਵਿਘਨ ਪਾਉਣੇ ਸ਼ੁਰੂ ਕਰ ਲਏ, ਬੁੱਧੀ ਮਚਲਾ ਗਈ, ਮਲੀਨ ਹੋ ਗਈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਮੋਹ ਪਦਾਰਥਾਂ ਦੇ ਵਿੱਚ ਜਗੜੀ ਗਈ। ਜਦ ਸੋਝੀ ਆਈ ਤਦ ਨੂੰ ਉਮਰ ਬਤੀਤ ਹੋ ਗਈ। ਤੈਸੇ ਮਾਇਆ ਅੰਧ ਧੰਦ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਭਾਈ ਗੁਰਦਾਸ ਜੀ ਕਹਿੰਦੇ ਉਮਰਾਂ ਤਾਂ ਲੰਘ ਗਈ, ਮਾਇਆ ਤੇ ਪਦਾਰਥਾਂ ਦੇ ਵਿੱਚ ਜਕੜਿਆ, ਤੇ ਅਖੀਰ ਨੂੰ ਪਰਮੇਸ਼ੁਰ ਦੇ ਸਿਮਰਨ ਦੇ ਵਿੱਚ ਸੁਰਤ ਕਿਵੇਂ ਟਿਕਣੀ ਸੀ? ਜਿਹੜੀ 10-20 ਸਾਲ ਦੀ ਕਲਯੁਗੀ ਜੀਵ ਦੇ ਕੋਲ ਉਮਰ ਬਚਦੀ ਹੈ, ਉਸ ਦੇ ਵਿੱਚ ਵੀ ਇਕੱਲਾ ਸਿਮਰਨ ਨਹੀਂ ਕਰ ਸਕਦਾ। ਤੇ ਸਤਯੋਗੀ ਲੋਕਾਂ ਦੇ ਕੋਲ ਤਾਂ 1 ਲੱਖ ਵਰ੍ਹਾ ਉਮਰ ਸੀ, ਉਹਨਾਂ ਨੇ ਆਪਣੀ ਇਹ ਜਨਮ ਮਰਨ ਦੀ ਪੀੜ ਕਿਵੇਂ ਕਟਾਉਣੀ ਸੀ? ਇੰਨਾ ਲੰਬਾ ਸਮਾਂ ਬੈਠ ਕਰਕੇ ਕਿਵੇਂ ਸਿਮਰਨ ਕਰਨਾ ਸੀ? ਭਾਈ ਬਾਲਾ ਜੀ ਕਹਿੰਦੇ ਇਹ ਕਠਿਨ ਸੀ।
ਸਿਮਰਨ ਕਰਤਿਓਂ ਬੀਤ ਹੈ ਕੈਸੇ,
ਫਿਰ ਪਰਮੇਸ਼ਰ ਦਾ ਸਿਮਰਨ ਕਰਦਿਆਂ 1 ਲੱਖ ਵਰ੍ਹਾ ਉਮਰ ਕਿਵੇਂ ਬਤੀਤ ਕਰਦੇ?
ਨਾਮ ਸੰਗ ਦੀ ਹੈ ਯੋਗ ਸੋ ਤੈਸੇ।
ਤਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਇਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਨ ਵਾਸਤੇ ਤੇ ਆਰਾਧਨ ਕਰਨ ਵਾਸਤੇ ਇਸ ਜਿਹੜੀ ਯੋਗ ਸਾਧਨਾ ਸੀ ਉਹ ਅਪਣਾਈ ਕਿ ਆਪਣੇ ਸੁਆਸਾਂ ਨੂੰ ਚੜਾਉਂਦੇ ਰਹੋ, ਉਤਰਾਉਂਦੇ ਰਹੋ। ਜਿਹੜੀ ਇਹ ਇੜਾ ਪਿੰਗਲ ਪਿੰਗਲਾ ਤੇ ਸੁਖਮਨਾ ਨਾੜੀ ਹੈ, ਇਸ ਦੇ ਦੁਆਰਾ ਜੁਗਤੀ ਬਣਾ ਦਿੱਤੀ ਕਿ ਖੱਬੀ ਨਾਸ ਥਾਣੀ ਸਵਾਸ ਚਾੜਨਾ, ਤ੍ਰਿਕੁਟੀ ਦੇ ਵਿੱਚ ਪ੍ਰਵਟਿਆਂ ਦਾ ਵਿਚਕਾਰਲਾ ਸਥਾਨ, ਇਸ ਨੂੰ ਤ੍ਰਿਕੁਟੀ ਕਹਿੰਦੇ ਨੇ, ਇਸ ਦੇ ਵਿੱਚ ਸਵਾਸਾਂ ਨੂੰ ਟਿਕਾਉਣਾ, ਫਿਰ ਸੱਜੀ ਨਾਸਿਕਾ ਦੇ ਦੁਆਰਾ ਇਹ ਸਵਾਸ ਨੂੰ ਲਾਉਣਾ, ਇਹ ਸਾਧਨ ਬਣਾ ਦਿੱਤਾ। ਇਸ ਨੂੰ ਪ੍ਰਾਣਾਯਾਮ ਵੀ ਕਹਿੰਦੇ ਨੇ, ਔਰ ਇਹ ਪ੍ਰਾਣਾਯਾਮ ਵਰਤਦਿਆਂ ਵਰਤਦਿਆਂ ਇਹ ਆਪਣੀ ਭੁਯੰਗਮਾ ਨਾੜੀ ਸਾਧ ਲਈ, ਔਰ ਇਹ ਜਿਹੜੇ ਅਸ਼ਟਾਂਗ ਚੱਕਰ ਨੇ ਇਹ 6 ਦੇ 6 ਉਹ ਜਗਿਆਸੂ ਜਨਾਂ ਨੇ ਪ੍ਰਗਟ ਕਰ ਲਏ, ਭਾਵ ਆਪਣਾ ਜਨਮ ਮਰਨ ਕਟਾ ਲਿਆ। ਜਿਹੜੀ ਇਹ ਸਤਯੁਗ ਦੇ ਵਿੱਚ ਜਨਮ ਮਰਨ ਦੀ ਪੀੜਾ ਸੀ ਉਹ ਸਤਿਗੁਰਾਂ ਨੇ ਨਾਮ ਰੂਪੀ ਜਵੈਣ ਦੇ ਕਰਕੇ, ਸਾਧਨ ਦੇ ਕਰਕੇ ਇਹ ਇਹਨਾਂ ਦੀ ਕੱਟ ਦਿੱਤੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਇਹ ਸਾਧਨ ਦਿੱਤੇ ਸਨ। ਜਿਸ ਦਾ ਨਾਮ ਪ੍ਰਾਣਾਯਾਮ ਕਿਹਾ ਜਾਂਦਾ, ਔਰ ਇਹਨਾਂ ਪ੍ਰਾਣਾਯਾਮਾਂ ਦੇ ਦੁਆਰਾ ਸਿਮਰਨ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਜਿਹੜੇ ਅਨੇਕਾਂ ਹੀ ਲੋਕ ਸਨ ਇਸ ਪ੍ਰਾਣਾਯਾਮ ਨੂੰ ਕਰਕੇ, ਪਰਮੇਸ਼ਰ ਦਾ ਸਿਮਰਨ ਕਰਦੇ ਹੋਏ ਸਤ ਪ੍ਰਤਗੀ ਰਹਿ ਕਰਕੇ ਇਸ ਭਵਜਲ ਸੰਸਾਰ ਤੋਂ ਤਰ ਗਏ।
ਬਾਹਰੋਂ ਤ੍ਰੇਤਾ ਯੁਗ ਜਬ ਆਵਾ,
ਫਿਰ ਜਦੋਂ ਸਤਸੰਗੀ ਜਦੋਂ ਤ੍ਰੇਤਾ ਯੁਗ ਆਇਆ ਹੈ,
10,000 ਕੀ ਆਯੂ ਰਹਾਵਾ,
10 ਗੁਣਾ ਉਮਰ ਘਟ ਗਈ, ਕੇਵਲ 10,000 ਬਾਕੀ ਰਹਿ ਗਈ। ਉਸ ਵੇਲੇ 1,00,000 ਤੋਂ 10,000 ਵਰ੍ਹਾ ਮਨੁੱਖਾਂ ਦੀ ਆਰੰਭ ਹੋ ਗਈ, ਔਰ ਇਸੇ ਤਰ੍ਹਾਂ 10,000 ਵਰ੍ਹਾ ਦੀ ਉਮਰ ਵਿੱਚ ਫਿਰ ਉਹ ਲੋਕ ਧਨੀ ਸਨ, ਧਨ ਜ਼ਿਆਦਾ ਸੀ ਕੋਲ, ਇਸ ਕਰਕੇ
ਉਪਦੇਸ਼ ਉਚਾਰਾ,
ਤਿੰਨਾਂ ਨੂੰ ਦੇਖ ਕਰਕੇ ਸਤਿਗੁਰਾਂ ਨੇ ਇਸ ਤਰ੍ਹਾਂ ਉਪਦੇਸ਼ ਨੂੰ ਦ੍ਰਿੜ ਕਰਵਾਇਆ।
ਸਿਮਰਨ ਨਾਮ ਜਗ ਕੋ ਕਰਨਾ,
ਔਰ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਇਹ ਜੱਗ ਦੇ ਦੁਆਰਾ ਹੋਮ ਜੱਗ ਕਰਨੇ, ਅਸਮਿਤ ਜੱਗ ਕਰਨੇ, ਤੀਰ ਤੀਰ ਤੇ ਜੱਗ ਕਰਨਾ, ਭਾਵ ਜਿੱਥੇ ਤੀਰ ਛੱਡ ਦੇਣਾ ਉੱਥੇ ਜਾ ਕੇ ਡਿੱਗਣਾ, ਉੱਥੋਂ ਤੀਰ ਕਰਨਾ, ਇਹ ਰਾਜਿਆਂ ਮਹਾਰਾਜਿਆਂ ਦੇ ਜੱਗ ਹੋਇਆ ਕਰਦੇ ਸਨ। ਇਸ ਤਰੀਕੇ ਦੇ ਨਾਲ ਇਹ ਜੱਗ ਦੀ ਵਿਧੀ ਅਪਣਾਈ ਕਿ ਇਹਨਾਂ ਦੇ ਕੋਲ ਧਨ ਹੈ ਔਰ ਇਹ ਧਨ ਕਰਕੇ ਜੱਗ ਕਰ ਸਕਦੇ ਨੇ। ਪਰ ਇਹਨਾਂ ਜੱਗਾਂ ਨੂੰ ਇਹ ਉਲਟ ਲੈ ਗਏ, ਆਪਣੇ ਬੁੱਧੀ ਦੇ ਅਨੁਸਾਰ ਗਊ ਦਾ ਮੇਧਾ ਕੱਢ ਕਰਕੇ ਉਸ ਜੱਗ ਵਿੱਚ ਪਾਉਣਾ, ਕਹਿਣਾ ਇਹ ਜੱਗ ਤਾਂ ਸੰਪੂਰਨ ਹੁੰਦਾ। ਔਰ ਉਸ ਨਾਲ ਹੀ ਵੇਦਾਂ ਦੇ ਵਿੱਚ ਜਿੱਥੇ ਇਹ ਉਪਦੇਸ਼ ਲਿਖਿਆ ਕਿ ਜਿਹੜੀ ਗਊ ਹੱਤਿਆ ਕਰਨੀ ਮਹਾਂਪਾਪ ਹੈ, ਉਹਨਾਂ ਹੀ ਸਿਮਰਤੀਆਂ ਔਰ ਵੇਦਾਂ ਦੇ ਵਿੱਚ ਲਿਖਿਆ ਕਿ ਜਦ ਤੱਕ ਗਊ ਦਾ ਮੇਧਾ ਹੋਮ ਜੱਗ ਵਿੱਚ ਨਹੀਂ ਪਾਵਾਂਗੇ ਤਦ ਤੱਕ ਜੱਗ ਸੰਪੂਰਨ ਨਹੀਂ ਹੋਣਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਇਫਤਰਾ ਨਾਮ ਹੁੰਦਾ ਫਾਹੀ ਦਾ, ਜਾਲੀ ਦਾ। ਕਹਿੰਦੇ ਇਹ ਤਾਂ ਫਾਹੀ ਦੇ ਵਿੱਚ ਫਸਾਉਣ ਵਾਲੇ ਨੇ, ਇਹਨਾਂ ਨੂੰ ਪੜ੍ਹ ਕਰਕੇ ਕੋਈ ਹੋਮ ਜੱਗ ਕਰੇਗਾ ਤੇ ਜੇ ਉਸ ਵਿੱਚ ਗਊ ਦਾ ਮੇਧਾ ਨਾ ਪਾਵੇਗਾ ਤੇ ਸਫਲ ਨਹੀਂ ਹੋਣਾ, ਤੇ ਜੇ ਉਸ ਵਿੱਚ ਪਾ ਲਿਆ ਤੇ ਦੂਸਰੇ ਪਾਸੇ ਗਿਆਨ ਪੜੇਗਾ ਤੇ ਉਹ ਫਾਹੀ ਦੇ ਵਿੱਚ ਫਸਾਉਣ ਵਾਲਾ ਮਹਾਂਪਾਪ ਹੈ। ਕਹਿੰਦੇ ਕਿਸ ਤਰ੍ਹਾਂ ਨਿਸਤਾਰਾ ਹੋਵੇਗਾ ਇਸ ਤਰੀਕੇ ਦੇ ਨਾਲ। ਪਰ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਕਿ ਜੱਗ ਦੇ ਦੁਆਰਾ ਕਰਕੇ ਸਾਧਨ ਦਿੱਤਾ ਸੀ, ਇੱਕ ਕਿ ਇਹ ਸਾਧਨ ਨੂੰ ਅਪਣਾ ਕੇ ਇਸ ਦੇ ਦੁਆਰਾ ਸਿਮਰਨ ਕਰਕੇ ਭਵਜਲ ਸੰਸਾਰ ਤੋਂ ਤਰ ਸਕਦੇ ਹੋ। ਔਰ ਇਹੀ ਸਤਿਗੁਰਾਂ ਨੇ ਧਰਮ ਦਾ ਕਰਮ ਅਪਣਾ ਕੇ ਦਿੱਤਾ, ਜਿਸ ਕਰਕੇ ਇਹ ਭਵਜਲ ਦੇ ਜਿਹੜੇ ਦੁੱਖ ਸਨ ਉਹ ਨਾਸ਼ ਹੋ ਸਕਦੇ ਸਨ। ਔਰ ਇਸ ਸਮੇਂ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕਰਕੇ ਜਿਹੜੇ ਤਾਂ ਪਰਮਾਰਥਵਾਦੀ ਲੋਕ ਸਨ, ਉਹਨਾਂ ਨੇ ਜੱਗ ਕਰਕੇ ਆਪਣੇ ਸੰਸਾਰ ਦੇ ਦੁੱਖ ਮੇਟ ਲਏ,
ਸਿਮਰ ਗਏ ਭਾਵ ਸਾਗਰ ਤਰਕ,
ਨਾਲ ਜੱਗ ਦੇ ਸਿਮਰਨ ਕਰਦੇ ਰਹੇ, ਜਿਸ ਕਰਕੇ ਭਵਜਲ ਸੰਸਾਰ ਤੋਂ ਤਰਨਾ ਹੋਇਆ।
ਇਹ ਪਿੱਛੇ ਦੁਆਪਰ ਯੁਗ ਆਵਾ,
ਔਰ ਉਸ ਤ੍ਰੇਤੇ ਯੁਗ ਤੋਂ ਪਿੱਛੋਂ ਫਿਰ ਦੁਆਪਰ ਯੁਗ ਆਇਆ।
1000 ਕੀ ਆਯੂ ਰਹਾਵਾ,
ਔਰ 9 ਗੁਣਾ ਹੋਰ ਕੱਟ ਗਈ, ਕੇਵਲ 1000 ਬਾਕੀ ਰਹਿ ਗਈ। 1000 ਉਮਰ ਵਰਾ ਮਨੁੱਖ ਦੀ ਹੋਇਆ ਕਰਦੀ ਸੀ।
ਪੂਜਾ ਕਰਨ ਭਜਨ ਪੁੰਨ ਨਾਮਾ,
ਫਿਰ ਹੋਰ ਸਾਧਨ ਦੇ ਦਿੱਤਾ ਉਸ ਜਵੈਣ ਨੂੰ ਖਾਣ ਵਾਸਤੇ, ਸਿਮਰਨ ਨੂੰ ਕਰਨ ਵਾਸਤੇ, ਕਿ ਤੁਸੀਂ ਪੂਜਾ ਕਰਿਆ ਕਰੋ, ਪਰਮੇਸ਼ਰ ਦੀ ਪੂਜਾ ਕਰੋਗੇ। ਔਰ ਇਸ ਤਰੀਕੇ ਦੇ ਨਾਲ ਪੂਜਾ ਕਰਦੇ ਕਰਦੇ ਪਰਮੇਸ਼ਰ ਦਾ ਸਿਮਰਨ ਕਰੋਗੇ, ਚਿੱਤ ਜੁੜਿਆ ਰਹੇਗਾ, ਮਨ ਭਟਕੇਗਾ ਨਹੀਂ, ਮਨ ਪੂਜਾ ਵਿੱਚ ਲੱਗੇਗਾ, ਮਾਲਕ ਯਾਦ ਆਵੇਗਾ। ਜਦ ਮਾਲਕ ਯਾਦ ਆਵੇਗਾ ਤੇ ਇਸ ਦਾ ਸਿਮਰਨ ਕਰਨਗੇ। ਇਸ ਤਰੀਕੇ ਦੇ ਨਾਲ ਇਹ ਸਾਧਨ ਦੇ ਕੇ ਸਿਮਰਨ ਨੂੰ ਦ੍ਰਿੜਤਾ ਕਰਨ ਵਾਸਤੇ, ਆਰਾਧਨ ਵਾਸਤੇ ਇਹ ਸਾਧਨ ਦੇ ਕਰਕੇ ਤੇ ਦੁਆਪਰ ਯੁਗ ਦੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ।
ਇਹ ਉਪਦੇਸ਼ ਕੀ ਉਹ ਸੁਖ ਧਾਮਾ,
ਔਰ ਜਿਸ ਉਪਦੇਸ਼ ਨੂੰ ਅਪਣਾ ਕਰਕੇ ਦੁਆਪਰ ਯੁਗ ਦੇ ਲੋਕਾਂ ਨੂੰ ਇਹ ਸੁੱਖਾਂ ਦਾ ਘਰ ਬਖਸ਼ਿਆ।
ਇਸ ਪ੍ਰਕਾਰ ਭੀ ਮਨ ਜੋ ਅਨੇਕਾ,
ਇਸ ਤਰੀਕਾ ਦੇ ਨਾਲ ਜਿਨ੍ਹਾਂ ਨੇ ਮਨ ਕਰਕੇ ਇਹ ਤਰੀਕਾ ਅਪਣਾ ਲਿਆ, ਭਾਵ ਉਪਦੇਸ਼ ਕਮਾ ਲਿਆ,
ਉਦਰੇ ਜਗ ਤੇ ਪਾਏ ਬਵੇਕਾ,
ਇਹ ਗਿਆਨ ਪ੍ਰਾਪਤ ਕਰਕੇ ਸਤਿਗੁਰਾਂ ਤੋਂ ਤੇ ਭਵਜਲ ਸੰਸਾਰ ਤੋਂ ਉਧਰ ਗਏ, ਬਚ ਨਿਕਲੇ,
ਤ੍ਰੈ ਯੁਗ ਮਹਿ ਪਿਖ ਸ਼ਕਤ ਸਮੇਤਾ,
ਔਰ ਤਿੰਨਾਂ ਯੁੱਗਾਂ ਦੇ ਵਿੱਚ ਸ਼ਕਤੀਆਂ ਵਾਲੇ ਦੇਖ ਕਰਕੇ, ਕਿਉਂਕਿ ਪਹਿਲਾਂ ਸੱਤ ਯੁੱਗ ਦੇ ਵਿੱਚ ਸੱਤ ਪ੍ਰਤੱਗੀ ਸਨ, ਤ੍ਰੇਤੇ ਦੇ ਵਿੱਚ ਧਨੀ ਸਨ, ਦੁਆਪਰ ਦੇ ਵਿੱਚ ਇਹ ਪੂਜਾ ਕਰਨ ਵਾਸਤੇ ਸਮਰੱਥ ਸਨ, ਤੇ ਇਸ ਵੇਲੇ ਵੀ ਇਹਨਾਂ ਦੇ ਕੋਲ ਧਨ ਸੀ, ਇਸ ਵਾਸਤੇ ਇਹ ਸ਼ਕਤੀਆਂ ਦੇਖ ਕਰਕੇ
ਆਯੂ ਬਿਰਧ ਬਲ ਦਰਬ ਅਨੇਕ,
ਫਿਰ ਇਹਨਾਂ ਦੇ ਕੋਲ ਲੰਬੀ ਉਮਰ ਸੀ, ਪਹਿਲਾਂ 1,00,000 ਵਰਾ ਸੀ, ਫਿਰ 10,000 ਵਰਾ ਸੀ, ਫਿਰ 1,000 ਵਰਾ ਸੀ, ਇਹ ਵੀ ਇਹਨਾਂ ਦੇ ਕੋਲ ਸੀ। ਇਸ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਧਨ ਵੀ ਸੀ, ਉਮਰ ਵੀ ਵੱਡੀ ਸੀ, ਫਿਰ ਹੋਰ ਸਾਧਨ ਵੀ ਸਨ, ਜਿਸ ਦੇ ਕਰਕੇ ਇਹ ਸਾਧਨਾਂ ਦੇ ਦੁਆਰਾ ਪਰਮੇਸ਼ਰ ਦਾ ਸਿਮਰਨ ਕਰ ਸਕਦੇ ਸਨ।
ਰਹਿਤ ਦੇਖ ਕਲ ਮਾਹੀ,
ਪਰ ਜਦੋਂ ਇਹਨਾਂ ਸਾਰੀਆਂ ਵਿਧੀਆਂ ਤੋਂ ਰਹਿਤ ਦੇਖਿਆ ਕਿ ਨਾ ਇਹਨਾਂ ਦੇ ਕੋਲ ਧਨ ਹੈ, ਨਾ ਜ਼ਿਆਦਾ ਉਮਰ ਹੈ, ਨਾ ਇਹਨਾਂ ਦੇ ਕੋਲ ਬਲ ਹੈ, ਇਹਨਾਂ ਸਾਰੀਆਂ ਵਿਧੀਆਂ ਦੇ ਵਿੱਚੋਂ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਲਯੁਗ ਦੇ ਜੀਵਾਂ ਨੂੰ ਦੇਖਿਆ,
ਮਹਾਰੰਕ ਦੁੱਖ ਨਾ ਲਿਆ ਗ੍ਰਾਹੀ,
ਔਰ ਮਹਾਨ ਦੁੱਖ ਦੇ ਵਿੱਚ ਘਿਰੇ ਹੋਏ ਨੇ, ਧਨ ਤੋਂ ਹੀਣੇ ਹਨ, ਕੰਗਾਲ ਹਨ, ਕਿਸੇ ਦੇ ਕੋਲ ਵੀ ਧਨ ਨਹੀਂ ਹੈ, ਸਭ ਇਸੇ ਤਰ੍ਹਾਂ ਇਸੇ ਧਨ ਦੀ ਹੀਣਤਾ ਦੇ ਕਰਕੇ ਔਰ ਦੁੱਖਾਂ ਦੇ ਫਸੇ ਵਿੱਚ ਕਰਕੇ ਇਹ ਸਾਰੇ ਕੰਗਾਲ ਬੈਠੇ ਨੇ। ਕੋਈ ਮਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ, ਕਿਸੇ ਨੂੰ ਦੁੱਖਾਂ ਨੇ ਗ੍ਰਸਿਆ ਹੋਇਆ, ਕਿਸੇ ਨੂੰ ਗਰੀਬੀ ਨੇ ਗ੍ਰਸਿਆ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਦੁੱਖਾਂ ਨੂੰ ਘਿਰਿਆ ਵੇਖ ਕਰਕੇ
ਪ੍ਰਤੀਕ ਨਾਮ ਉਪਦੇਸ਼ਾ,
ਸਾਰਿਆਂ ਦੇ ਪ੍ਰਤੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਹੀ ਦ੍ਰਿੜ ਕਰਵਾਇਆ। कि तुहानू कोई साधन करन दी लोड़ नहीं, क्योंकि साधन कर नहीं सकदे तुसी। असी लंगर दे विच कोई भेटा ही देनी होवे ते ओह वी दिखाउने आ कि इन्नी भेटा दित्ती है। सतगुरु पातशाह महाराज जी कहिंदे जे इन्हां नू जग करने पै जांदे जां योग करने पै जांदे जां पूजा करनी पै जांदी फिर तां इह सिमरन कर ही नहीं सी सकदे। इस वास्ते इन्हां नू केवल परमेश्वर दा नाम जपण वास्ते ही उपदेश दित्ता है कि तुसी केवल उठत बैठत सोवत ते आई है, मार्ग चलत हरे हर गाई है, कोई बंदिश नहीं। सतजुगी वास्ते बंदिश सी कि चौंकड़ा मार करके पुराणा जाम नू साधना। हुण किहड़ा मनुख है तुरिया फिरदा पुराणा जाम नू साध सके, भयंगमा नाड़ी नू साध सके? उस वास्ते पद्म आसन लाउणा पैणा, और पद्म आसन हर कोई ला नहीं सकदा। सतगुरु महाराज कहिंदे इस वास्ते इन्हां दे कोल इह साधन हो नहीं सी सकणा, इन्हां कोल इन्ना बल नहीं है, फिर इन्हां दे कोल धन भी नहीं है, जिस करके इह धन खर्च करके इस साधन दे द्वारा परमेश्वर दे उपदेश की कमाई कर सकदे। इह सारियां विधियां तों हीणे देख करके कलयुग दे जीवां नूं केवल एक परमेश्वर दे नाम वास्ते इह प्रेरित कीता है, और कोई शर्त नहीं है। चाहे इह तुरिया फिरदा हाथ पाऊं कर काम सब चीत निरंजन नाल, चाहे अपने संसारक किरत विहारां करदा फिरदा, अपने मुख दे द्वारा इह वाहिगुरु दा रटन करेगा, इस दा उस विच ही भला है, इसे विच ही मुक्ति है। उठंदियां बहंदियां सवंदियां जगंदियां जो भी अपनी शरीरक क्रिया है, अपनी शरीरक क्रिया दे नाल नाल परमेश्वर दा नाम जपी जांदा, महाराज कहिंदे इसे विच ही भला है। कबीर सुपने हूं वरड़ायक है जिह मुख निकसै राम। भगत कबीर जी कहिंदे जे कदे सुत्या पिया वी परमेश्वर दा नाम निकलदा होवे अवस्था ही इन्नी बन जावे कि जे नींद भी आ गई है और ओह सवास वाहिगुरू वाहिगुरू कहिंदे ने, कहिंदे तिनके पग की पान ही मेरे तन को चाम। असहे जग्यासू वास्ते कहिंदे उसके चरणा लई मेरे तन चम दा शरीर दा जोड़ा बन जावे कि मैं उसके चरणा दा जोड़ा बन जावां। इन्नी बरकत है परमेश्वर दे नाम दी आराधना दी। सतगुरु पातशाह महाराज जी ने यह नाम की कमाई और तुरदे फिरदे जीवन वास्ते कि तुसी कोई शर्त नहीं, किते बैठ करके किसी समय भी जप सकते हो, जदों ही परमेश्वर का नाम आराधना करते हो उदों ही अमृत वेला है। जिस वेले भी तुहाडे हिरदे के अंदर शब्द की विचार की आरंभता होंदी है उदों ही अमृत वेला है, तुसी कदों भी नाम जपो उस विच ही भला है। चाहे सवेरे शाम जप लो, चाहे दुपहरी जप लो, चाहे रात्रि उठ के जप लो, यह तिना युगों के कुछ निजम सन पर कल युग के कोई निजम नहीं है। किसी तरह भी जप लो पर वह परमेश्वर के नाम की आराधना कर लो। एक चित जे एक छिन ते आयो काल फास के बीच ना आयो। महाराज कहिंदे जे चित दे नाल चित की एकाग्रता करके जे परमेश्वर के नाम नूं जपिया कहिंदे एक बारी वाहिगुरु कहण ते ही तुहानूं मुक्ति मिल सकती है, तुसी वो काल की फाही तो छुट सकते हो। ऐसी नाम की बरकत गुरु नानक पातशाह महाराज जी ने कलयुग जीवन नूं दित्ती है।
वैद कृपाल गुरु जगतेश्वर,
जगत दे मालक गुरु नानक पातशाह महाराज कृपालू हो करके ये वैद बन के कलयुगी जीवन नूं गुरु नानक पातशाह महाराज जी ने कंगाल और दुखां दे विच करिया होया वेख करके स्पष्ट किया कि तुसी नाम जप लो, सीधी जवैन खा लो, पीड़ तुहाडी तां वी हट जानी है, मुक्ति तुहानू तां वी मिल जानी है, साधन कोई करन दी लोड़ नहीं। पर गुरु नानक पातशाह महाराज जी वैद ने तिना युगों के उन्होंने साधना रूपी पुड़िया नाल दित्तियां सन कि ये पुड़िया नाल खाओगे तो फिर ये जवैन खाओगे, सिमरन करोगे तो परमेश्वर के द्वारे ते पहुँच जाओगे। पर कलयुगी जीवां वास्ते अब कलू आयो रे एक नाम बोवह बोवहो अनरूत नाही नाही मत भरम पूलो पूलो। किते भरम दे विच पै करके ना ते पुराणा जाम करियो, ना जग करियो, ना पूजा करियो, केवल अपने हिरदे नू सोध करके मन नू सतगुरां दी चरण शरण विच रखदिया होया, अपने धंदियां नू कार विहारां नू करदिया होया मुख तों वाहिगुरू वाहिगुरू कही जायो। इसे सिमरन दा सदका हलत सुख पलत सुख, नित सुख सिमरनो नाम गोबिंद का सदा लीजै, मिटहे कमाणे पाप चराणे साध संगत मिल मुआ जीजै। महाराज कहिंदे इत्थों ही सारियां बरकतां प्राप्त होणियां हन। सतगुरु पातशाह महाराज कहिंदे कलयुगी जीवां दे कोलों जिन्हां दे कोल अपना मुक्ति रूपी कोई मुल नहीं कि असीं इह जवैन खरीद सकीए इस पीड़ा नूं हटाउण वास्ते, ओ गुरु नानक पातशाह महाराज जी ने
ਸੰਸਕ੍ਰਿਤ ਕੋ ਲੱਖ ਨਾਸ਼ਕਾਹੀ।
ਆਪਣੇ ਕੋਲੋਂ ਇਹ ਜਵੈਣ ਖਰੀਦਣ ਵਾਸਤੇ ਮੁੱਲ ਦੇ ਦਿੱਤਾ, ਭਾਵ ਇਹ ਗੁਪਤ ਨਾਮ ਪ੍ਰਗਾਜਾ ਜੋ ਵਾਹਿਗੁਰੂ ਨਾਮ ਹੈ, ਸ਼ਬਦ ਹੈ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਦੇ ਦਿੱਤਾ ਕਿ ਕੋਈ ਮਾਈ ਜਪ ਲਵੇ, ਕੋਈ ਭਾਈ ਜਪ ਲਵੇ, ਕੋਈ ਬਿਰਧ ਜਪ ਲਵੇ, ਕੋਈ ਜਵਾਨ ਜਪ ਲਵੇ, ਉਹ ਉਸ ਦੁਆਰੇ ਤੇ ਪਹੁੰਚ ਸਕਦਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਐਸੇ ਜੈਸੇ। ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕਿਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਮਨ ਮੀਤਾ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ। ਮਾਂ ਨੇ ਕੈਸਾ ਉਪਦੇਸ਼ ਦਿੱਤਾ ਐ ਪੁੱਤ, ਦੇ ਪਰਮੇਸ਼ਰ ਦੀ ਆਰਾਧਨਾ ਕਰੀਏ ਸਭ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ। ਤੇ ਐਸੀ ਮਾਂ ਦੀ ਚੋਟ ਲੱਗੀ, 5 ਸਾਲ ਦੀ ਅਵਸਥਾ ਦੇ ਬੱਚੇ ਨੂੰ ਉਸੇ ਵੇਲੇ ਮਾਧੋ ਬਨ ਨੂੰ ਚਲਿਆ ਗਿਆ ਔਰ ਪਰਮੇਸ਼ਰ ਦੀ ਆਰਾਧਨਾ ਕੀਤੀ, ਪਰਮੇਸ਼ਰ ਪ੍ਰਗਟ ਹੋਏ, 36,000 ਵਰਾ ਇਸ ਧਰਤੀ ਦਾ ਰਾਜ ਭਾਗ ਕੀਤਾ ਔਰ ਸਦਾ ਵਾਸਤੇ ਅਮਰ ਪਦਵੀ ਪ੍ਰਾਪਤ ਕਰ ਲਈ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐਸਾ ਪਰਮੇਸ਼ਰ ਦਾ ਸਿਮਰਨ ਕੀਤਾ, ਅਮਰ ਪਦਵੀ ਪ੍ਰਾਪਤ ਕੀਤੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦ ਸੱਚਖੰਡ ਗਏ, ਅੱਗੇ ਪ੍ਰਸੰਗ ਆਵੇਗਾ, ਭਗਤ ਧਰੂ ਜੀ ਦੀ ਨਗਰੀ ਦੇ ਵਿੱਚੋਂ ਦੀ ਹੋ ਕੇ ਗਏ ਔਰ ਭਗਤ ਧਰੂ ਜੀ ਦੇ ਨਾਲ ਵਾਰਤਾ ਵਿਲਾਪ ਹੋਈ। ਸੋ ਐਸੀ ਨਾਮ ਦੀ ਬਰਕਤ ਹੈ ਜਿਨ੍ਹਾਂ ਨੇ ਆਪਣੀਆਂ ਪਦਵੀਆਂ ਔਰ ਨਗਰੀਆਂ ਵੱਖਰੀਆਂ ਪਰਮੇਸ਼ਰ ਤੋਂ ਲੈ ਲਈਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਲਯੁਗ ਜੀਵਾਂ ਨੂੰ ਧਨ ਤੋਂ ਹੀਣਿਆ ਵੇਖ ਕਰਕੇ, ਦੁਖੀ ਵੇਖ ਕਰਕੇ ਕੇਵਲ ਨਾਮ ਦੀ ਬਰਕਤ ਦਿੱਤੀ ਹੈ ਕਿ ਨਾਮ ਜਪੋ ਤੁਹਾਡੀ ਕਲਿਆਣ ਹੋ ਜਾਵੇਗੀ। ਇਸ ਤਰੀਕੇ ਦੇ ਨਾਲ
ਸੰਸਕ੍ਰਿਤ ਕੋ ਲੱਖ ਨਾਸ਼ਕਾਹੀ।
ਫਿਰ ਇਹ ਕਿਉਂ ਦੁਖੀ ਸਨ, ਕਿਹੜਾ ਮੁੱਲ ਨਹੀਂ ਸੀ ਇਹਨਾਂ ਦੇ ਕੋਲੋਂ? ਕਹਿੰਦੇ ਇਹ ਸੰਸਕ੍ਰਿਤ ਭਾਸ਼ਾ ਨੂੰ ਨਹੀਂ ਸਨ ਜਾਣ ਸਕਦੇ। ਉਹ ਇਹਨਾਂ ਦੇ ਕੋਲ ਮੁੱਲ ਨਹੀਂ ਸੀ, ਪੈਸਾ ਨਹੀਂ ਸੀ, ਉਹ ਭਾਸ਼ਾ ਨਹੀਂ ਸਨ ਜਾਣਦੇ ਕਿ ਇਹ ਵੇਦ ਕਰੇਪ ਕਤੇਬ, ਫਿਰ ਜਿਹੜੀਆਂ ਸਿਮਰਤੀਆਂ ਤੇ 18 ਪੁਰਾਣ, ਇਹਨਾਂ ਨੂੰ ਪੜ੍ਹ ਨਹੀਂ ਸਨ ਸਕਦੇ। ਇਹ ਇਹਨਾਂ ਦੇ ਕੋਲ ਮੁੱਲ ਨਹੀਂ ਸੀਗਾ। ਗੁਰੂ ਨਾਨਕ ਪਾਤਸ਼ਾਹ ਵੈਦ ਰੂਪ ਮਹਾਰਾਜ ਨੇ ਆਪਣੇ ਕੋਲੋਂ ਇਹ ਜਿਹੜਾ ਜਵੈਣ ਖਰੀਦਣ ਰੂਪੀ ਮੁੱਲ ਦਿੱਤਾ, ਉਹ ਆਪਣੇ ਕੋਲੋਂ ਇਹ ਉਸੇ ਦੇਸ਼ ਦੀ ਭਾਸ਼ਾ ਦੇ ਕਰਕੇ
ਪ੍ਰਕਾਸ਼
ਔਰ ਉਸੇ ਦੇਸ਼, ਜਿਸ ਦੇਸ਼ ਵਿੱਚ ਜਾਣਾ ਉਸੇ ਦੇਸ਼ ਦੀ ਭਾਸ਼ਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਦੇਸ਼ ਦੇ ਲੋਕਾਂ ਨੂੰ ਉਪਦੇਸ਼ ਦ੍ਰਿੜ ਕਰਵਾ ਦੇਣਾ ਕਿ ਤੁਸੀਂ ਇਸੇ ਦੇਸ਼ ਦੇ ਵਿੱਚ ਰਹਿੰਦੇ ਹੋ, ਇਸ ਭਾਸ਼ਾ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪ ਲਓ। ਜਦ ਕਾਂਸੀ ਦੇ ਪੰਡਿਤ ਆਏ ਗੁਰੂ ਅਰਜਨ ਦੇਵ ਜੀ ਦੇ ਕੋਲ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਸਕ੍ਰਿਤ ਦੇ ਵਿੱਚ 4 ਸਲੋਕ ਰਚੇ ਸਨ। ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਦੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰਗ ਦੋਏ ਧੋਤੀ ਬਸਤਰ ਕਪਾਟੰਗ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਾਂਸੀ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਸੰਸਕ੍ਰਿਤ ਦੇ ਵਿੱਚ ਹੀ ਉਪਦੇਸ਼ ਦਿੱਤਾ ਸੀ ਔਰ 4 ਸਲੋਕਾਂ ਦੇ ਦੁਆਰਾ ਉਹਨਾਂ ਨੂੰ ਇਹ ਜੀਵਨ ਮੁਕਤੀ ਦਾ ਦਾਨ ਦੇ ਦਿੱਤਾ। ਜਦ ਵਿਸ਼ਨ ਦੱਤ ਤੇ ਗੋਪਾਲ ਦੱਤ ਤਿੰਨਾਂ ਦੇ ਪੜਪੋਤਰੇ ਗੜੀ ਹੋਏ, ਉਹਨਾਂ ਨੂੰ ਪਤਾ ਲੱਗਾ, ਤਦੋਂ ਉਹਨਾਂ ਨੇ ਇਹ ਸਲੋਕ ਲੱਭੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਪਹੁੰਚੇ। ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਨੂੰ ਤੁਸੀਂ ਇਹ ਉਪਦੇਸ਼ ਦਿਓ, ਸਾਨੂੰ ਤਾਂ ਇਹ ਸਮਝ ਨਹੀਂ ਆਈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੀ ਉਪਦੇਸ਼ ਦਿੱਤਾ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਂਦਿਆਂ ਹੋਇਆਂ ਇਹ 57 ਸਲੋਕ ਹੋਰ ਉਚਾਰਨ ਕੀਤੇ ਸਨ। ਸੰਸਕ੍ਰਿਤੀ ਦੇ ਸਲੋਕ ਜਿਸ ਨੂੰ ਕਹਿੰਦੇ ਆ, ਉਹ ਸੰਸਕ੍ਰਿਤ ਦੀ ਹੀ ਭਾਸ਼ਾ ਹੈ। ਮਹਾਰਾਜ ਨੇ 1 ਸਲੋਕ ਜਿਹੜਾ ਇਹ ਸਰੀਰ ਨੂੰ ਹਲੂਣ ਦੇਣ ਵਾਲਾ ਹੈ ਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਜੀਵਨ ਦੀ ਹਾਲਤ ਇਹਨਾਂ ਜੂਨਾਂ ਦੇ ਨਾਲੋਂ ਵੀ ਭੈੜੀ ਹੈ, ਦੁਰਦਸ਼ਾ, ਜਿਸ ਮਨੁੱਖ ਦੇ ਕੋਲ ਪਰਮੇਸ਼ਰ ਦਾ ਗੁਰਮੰਤਰ ਨਹੀਂ ਹੈ, ਜੋ ਆਪਣੇ ਮੁਖ ਤੋਂ ਵਾਹਿਗੁਰੂ ਨਹੀਂ ਕਹਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ, ਜਿਹੜਾ ਸਿੱਖ ਹੋ ਕਰਕੇ ਬਿਨਾਂ ਪਰਮੇਸ਼ਰ ਦੇ ਨਾਮ ਲੈਣ ਤੋਂ ਆਪਣੇ ਮੁਖ ਦੇ ਵਿੱਚ ਕੋਈ ਭੋਜਨ ਪਾਉਂਦਾ ਜਾਂ ਜਲ ਪਾਣੀ ਪਾਉਂਦਾ, ਅਖੀਰ ਨੂੰ ਗੰਦਗੀ ਦਾ ਕੀੜਾ ਬਣਦਾ ਹੈ। ਕਿਉਂਕਿ ਇੰਨਾ ਪਰ ਉਪਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ, ਅਸੀਂ ਸਿੱਖ ਹੁੰਦੇ ਹੋਏ ਵੀ ਗੁਰੂ ਨੂੰ ਗੁਰੂ ਮੰਨਦੇ ਹੋਏ ਵੀ ਉਪਦੇਸ਼ ਨਹੀਂ ਕਮਾਉਂਦੇ। ਕਹੀ ਜਾਂਦੇ ਹਾਂ ਕਿ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਅੰਮ੍ਰਿਤ ਵੇਲੇ ਉੱਠ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਦੋਖ ਪਾਪ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਉਸ ਨੂੰ ਤਾਂ ਅਸੀਂ ਦ੍ਰਿੜ ਨਹੀਂ ਕਰਦੇ ਕਿ ਇਹ ਤਾਂ ਸਰੀਰ ਦੀ ਨੋਰਮਲੀ ਕਿਰਤ ਹੈ ਕਿ ਜਦ ਅੰਮ੍ਰਿਤ ਵੇਲੇ ਤੜਕੇ ਉੱਠੇਗਾ, ਉੱਠ ਕੇ ਇਸ਼ਨਾਨ ਕਰੇਗਾ, ਆਪਣੇ ਸਰੀਰ ਦੀ ਪਵਿੱਤਰਤਾ ਹੋਵੇਗੀ, ਫਿਰ ਇਸ਼ਨਾਨ ਕਰਕੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਲਾ, ਕੁਝ ਸਮਾਂ ਆਪਣੇ ਸਮਾਧੀ ਸਥਿਤ ਹੋ, ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ, ਜਦ ਨੂੰ ਜਲ ਪਾਣੀ ਘਰ 'ਚ ਤਿਆਰ ਹੋ ਜਾਣਾ, ਤਦ ਨੂੰ ਆਪਣੇ ਮੁੱਖ 'ਚ ਪਾ, ਫਿਰ ਉਹ ਭੋਜਨ ਨਹੀਂ ਉਹ ਅੰਮ੍ਰਿਤ ਤੇਰੇ ਅੰਦਰ ਜਾਵੇਗਾ, ਤੇਰੇ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਖਤਮ ਕਰ ਦੇਵੇਗਾ, ਤੇਰੇ ਹਿਰਦੇ ਦੇ ਅੰਦਰੋਂ ਉਹ ਪਰਮੇਸ਼ਰ ਦੇ ਨਾਮ ਦਾ ਝਰਨਾ ਸਫੁਰਨ ਹੋਵੇਗਾ, ਫਿਰ ਆਪ ਮੁਹਾਰੇ ਵਾਹਿਗੁਰੂ ਤੇਰੇ ਅੰਦਰੋਂ ਨਿਕਲੇਗਾ, ਫਿਰ ਜਿਸ ਕਿਰਤ ਨੂੰ ਤੂੰ ਕਰਨ ਚੱਲੇ ਹੈ, ਫਿਰ 18 ਸਿੱਧੀ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਤੈਨੂੰ ਇਹ ਭੈ ਨਹੀਂ ਆਵੇਗਾ ਕਿ ਮੈਂ ਇਹ ਕਾਰਜ ਵਾਸਤੇ ਚੱਲਿਆ, ਪਤਾ ਨਹੀਂ ਪੂਰਾ ਹੋਣਾ ਕਿ ਨਹੀਂ ਹੋਣਾ। ਗੁਰਮੇਰਾ ਸੰਗ ਸਦਾ ਹੈ ਨਾਲੇ, ਜੇ ਅੰਮ੍ਰਿਤ ਵੇਲੇ ਤੋਂ ਗੁਰੂ ਨੂੰ ਆਪਣੇ ਨਾਲ ਰੱਖਿਆ ਤੇ ਗੁਰੂ ਹਮੇਸ਼ਾ ਤੇਰੇ ਨਾਲ ਹੈ, ਫਿਰ ਕਿਹੜਾ ਤੇਰਾ ਕਾਰਜ ਹੈ ਜਿਹੜਾ ਕਿਸੇ ਤੋਂ ਮੋੜਿਆ ਜਾ ਸਕਦਾ ਹੈ। ਤੂੰ ਇੱਕ ਵਾਰੀ ਸਾਹਮਣੇ ਤੇ ਖੜਾ ਹੋ ਕਿ ਮੈਂ ਇਹ ਕਾਰਜ ਵਾਸਤੇ ਆਇਆ, ਕਾਰਜ ਤੇਰੇ ਜਾਂਦੇ ਨੂੰ ਸੌਰਿਆ ਹੋਵੇਗਾ, ਤੂੰ ਤੇਰੇ ਵਾਸਤੇ ਪਿਆ ਹੋਵੇਗਾ ਕਿ ਇਹ ਕਾਰਜ ਤੇਰੇ ਲਈ ਹੈ ਪਿਆਰਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਦ ਗੁਰੂ ਨੂੰ ਅੰਗ ਸੰਗ ਸਮਝੇਗਾ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਿਭੂਤੇ। ਜਿਹੜੇ ਪਾਪ ਸਨ ਉਹ ਤਾਂ ਜਾਂਦੇ ਹੀ ਸਵਾਹ ਹੋ ਜਾਣੇ ਨੇ, ਜਿਹੜੇ ਨਿਸ਼ਰਦਕ ਸਨ, ਨਿੰਦਕ ਲੋਕ ਸਨ, ਉਹ ਤਾਂ ਪਹਿਲਾਂ ਹੀ ਸਵਾਹ ਹੋ ਜਾਣਗੇ, ਤੇਰੇ ਸਾਹਮਣੇ ਬੋਲ ਨਹੀਂ ਸਕਣਗੇ, ਤੇਰਾ ਕਾਰਜ ਸਾਹਮਣੇ ਖੜਾ ਹੋਵੇਗਾ। ਐਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਰਕਤ ਕਰਦੇ ਹਨ।
ਸੰਸਕ੍ਰਿਤ ਕੋ ਪੜ੍ਹ ਨਹ ਜਾਣੈ,
ਔਰ ਜਿਹੜੇ ਸੰਸਕ੍ਰਿਤ ਦੀ ਭਾਸ਼ਾ ਨੂੰ ਨਹੀਂ ਸਨ ਪੜ੍ਹ ਸਕਦੇ,
ਫਿਰ ਮਹਿਮਾ ਨਾਮ ਪਛਾਣੈ,
ਫਿਰ ਉਹ ਨਾਮ ਦੀ ਮਹਿਮਾ ਕਿਵੇਂ ਪਛਾਣ ਸਕਦੇ ਸਨ, ਉਹ ਕਿਵੇਂ ਜਾਣ ਸਕਦੇ ਸਨ ਕਿ ਇਹ ਪੀੜਾ ਜੇ ਸਿੱਧੀ ਕਹਿ ਦਿੱਤੀ ਕਿ ਜਵੈਣ ਖਾ ਲੈ ਤੇ ਤੇਰੇ ਪੇਟ ਦੀ ਪੀੜਾ ਹਟ ਜਾਣੀ, ਉਹ ਮਹਿਮਾ ਨਹੀਂ ਸਨ ਜਾਣ ਸਕਦੇ।
ਸਤਿਗੁਰੂ ਸ੍ਰੀ ਮੁਖ ਬਾਣੀ,
ਤੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਸੁੰਦਰ ਗੁਰਬਾਣੀ,
ਰਾਜਦੀਨੀ ਲੋਕਨ ਗਤਦਾਨੀ,
ਲੋਕਾਂ ਦੀ ਕਲਿਆਣ ਵਾਸਤੇ ਮੁਕਤੀ ਵਾਸਤੇ ਇਹ ਗੁਰਬਾਣੀ ਰਚਨਾ ਕੀਤੀ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੁਖ ਦੁਆਰ, ਜਿਨ੍ਹਾਂ ਨੇ ਇਸ ਅੰਮ੍ਰਿਤ ਗੁਰਬਾਣੀ ਦੇ ਘੁੱਟ ਭਰੇ ਨੇ, ਉਹਨਾਂ ਨੇ ਮੁਕਤੀ ਦਾ ਇਹ ਦਰ ਹਾਸਲ ਕੀਤਾ। ਆਵਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤਾਂ ਕੋਈ, ਪੁੱਛੋ ਵਿਵੇਕੀਆ ਜਾਏ, ਜਿਨ੍ਹਾਂ ਵਿਵੇਕੀਆਂ ਗਿਆਨਵਾਨਾਂ ਜਗਿਆਸੂਆਂ ਨੇ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤਿੰਨਾਂ ਨੂੰ ਪੁੱਛੋ ਜਾ ਕੇ ਕਿ ਕੀ ਸਤਿਗੁਰਾਂ ਤੋਂ ਬਿਨਾਂ ਮੁਕਤੀ ਹਾਸਲ ਹੋ ਸਕਦੀ ਹੈ, ਉਹ ਕਿਵੇਂ ਜਾਣ ਸਕਦੇ ਸਨ ਜਿਹੜੇ ਸੰਸਕ੍ਰਿਤ ਦੀ ਭਾਸ਼ਾ ਹੀ ਨਹੀਂ ਜਾਣਦੇ, ਉਹ ਵੇਦਾਂ ਨੂੰ ਕਿਵੇਂ ਪੜ੍ਹ ਲੈਂਦੇ, ਉਹ ਕੇਵਲ ਅਧਿਕਾਰ ਬ੍ਰਾਹਮਣਾਂ ਨੇ ਆਪਣੇ ਕੋਲ ਹੀ ਰੱਖਿਆ ਸੀ ਕਿ ਅਸੀਂ ਇਹ ਗਾਇਤਰੀ ਮੰਤਰ ਪੜ੍ਹ ਕੇ ਤੁਹਾਨੂੰ ਦੇ ਸਕਦੇ ਹਾਂ, ਔਰ ਉਹੀ ਵਿਦਿਆ ਪੜ੍ਹਾ ਸਕਦੇ ਸਨ, ਕੇਵਲ ਵੈਸ਼ ਔਰ ਖੱਤਰੀ ਇਹ ਸੁਣ ਸਕਦੇ ਸਨ, ਇਹਨਾਂ ਨੇ ਅਧਿਕਾਰ ਆਪਣੇ ਵੰਡ ਲਏ। ਫਿਰ ਇਹਨਾਂ ਦੇ ਮੰਦਰਾਂ ਦੇ ਵਿੱਚ ਇਸਤਰੀ ਜਾਤੀ ਨਹੀਂ ਸੀ ਜਾ ਸਕਦੀ, ਨਾ ਇਹਨਾਂ ਮਸ਼ੀਤਾਂ ਵਿੱਚ ਜਾ ਸਕਦੀ ਸੀ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਦਾ ਹੋਕਾ ਦਿੱਤਾ, ਸੋ ਕੋ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਕਿਉਂ ਮੰਦਾ ਆਖਦੇ ਹੋ, ਜਿਨ੍ਹਾਂ ਨੇ ਰਾਜਿਆਂ ਮਹਾਰਾਜਿਆਂ ਨੂੰ, ਦਾਨੀਆਂ ਨੂੰ, ਸੂਰਮਿਆਂ ਨੂੰ, ਭਗਤਾਂ ਨੂੰ, ਸੂਰਬੀਰਾਂ ਨੂੰ ਜਨਮ ਦਿੱਤਾ, ਉਹ ਕਿਉਂ ਨਹੀਂ ਗੁਰਦੁਆਰੇ ਮਸੀਤਾਂ ਵਿੱਚ ਜਾ ਸਕਦੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਨੂੰ ਹੱਕ ਦੇ ਕਰਕੇ ਕਿਹਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਜੋ ਵੀ ਪ੍ਰਾਣਾਧਾਰੀ ਜੀਵ ਆਪਣੇ ਮੁਖ ਤੋਂ ਵਾਹਿਗੁਰੂ ਕਹਿੰਦਾ, ਉਹੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪ੍ਰਾਪਤ ਕਰ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਉਹ ਮਹਿਮਾ ਨਹੀਂ ਸਨ ਜਾਣ ਸਕਦੇ। ਭਾਈ ਬਾਲਾ ਜੀ ਕਹਿੰਦੇ ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੁਗਤੀ ਹੋਰ ਦੱਸੀ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਬੱਦਲ ਆ ਕਰਕੇ ਪਾਣੀ ਲੈ ਜਾਂਦੇ ਹਨ, ਔਰ ਉਹ ਬੱਦਲ ਪਾਣੀ ਕਿਸ ਵਾਸਤੇ ਪੀਂਦੇ, ਕਿਉਂਕਿ ਉਹਨਾਂ ਨੂੰ ਆਪੋ ਤੋਂ ਕੋਈ ਪਿਆਸ ਨਹੀਂ, ਉਹ ਦੂਸਰੇ ਦੀ ਪਿਆਸ ਨੂੰ ਮੇਟਣ ਵਾਸਤੇ ਸਮੁੰਦਰ ਦੇ ਵਿੱਚੋਂ ਜਾ ਕੇ ਪਾਣੀ ਪੀਂਦੇ ਨੇ, ਔਰ ਪਾਣੀ ਵੀ ਖਾਰਾ ਪੀਂਦੇ ਨੇ, ਔਰ ਕਿਸੇ ਦੀ ਪਿਆਸ ਨੂੰ ਬੁਝਾਉਣ ਵਾਸਤੇ ਉਹ ਪਾਣੀ ਲੈ ਕੇ ਜਾਂਦੇ ਹਨ, ਔਰ ਖਾਰਾ ਪਾਣੀ ਪੀ ਕੇ ਫਿਰ ਉਹ ਬੱਦਲ ਉਸ ਨੂੰ ਮਿੱਠਾ ਕਰਦੇ ਨੇ, ਔਰ ਮਿੱਠਾ ਕਰਕੇ ਫਿਰ ਸਾਰਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰ ਕਰਕੇ ਉਹ ਮਿੱਠਾ ਕਰਕੇ ਪਾਣੀ ਸਾਰਿਆਂ ਨੂੰ ਦਿੰਦੇ ਨੇ, ਸਭ ਤੇ ਬੂੰਦਾਂ ਪਾਉਂਦੇ ਨੇ, ਫਿਰ ਉਹ ਤਾਂ ਸੋਚਦੇ ਨੀ ਕਿ ਇਹ ਪੁਰਸ਼ ਪਾਪੀ ਸੀ, ਇਸਨੇ ਹੁਣੇ ਕੁਕਰਮ ਕੀਤਾ। ਇਹ ਪੁਰਸ਼ ਨਿੰਦਕ ਹੈ, ਇਸਨੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ। ਫਿਰ ਇਹ ਪੁਰਸ਼ ਬਖੀਲੀ ਵਾਲਾ, ਈਰਖਾ ਵਾਲਾ, ਦਵੈਸ਼ ਵਾਲਾ, ਇਸ ਦੇ ਵਿੱਚ ਸਾਰੇ ਹੀ ਔਗਣ ਨੇ। ਇਹ ਵਿਸ਼ਿਆਂ ਵਿਕਾਰੀ ਵਾਲਾ, ਜੁਆਰੀ ਪੁਰਸ਼ ਹੈ, ਇਸ ਦੇ ਘਰ ਵਿੱਚ ਮੀਂਹ ਨਹੀਂ ਪਾਉਣਾ, ਇਸ ਦੇ ਖੇਤਾਂ ਵਿੱਚ ਪਾਣੀ ਨਹੀਂ ਪੈਣ ਦੇਣਾ, ਇਸ ਦੇ ਸਿਰ ਤੇ ਬੂੰਦ ਨਹੀਂ ਪੈਣ ਦੇਣੀ। ਮਹਾਰਾਜ ਕਹਿੰਦੇ ਉਹ ਬੱਦਲ ਖਾਰਾ ਪਾਣੀ ਸਮੁੰਦਰ ਦੇ ਵਿੱਚੋਂ ਪੀ ਕਰਕੇ ਕਿਸੇ ਦੀ ਪਿਆਸ ਨੂੰ ਬੁਝਾਉਣ ਵਾਸਤੇ, ਪਰ ਉਪਕਾਰੀ ਵਾਸਤੇ ਉਹ ਖਾਰਾ ਪਾਣੀ ਪੀ ਕੇ ਮਿੱਠਾ ਕਰਕੇ ਸਭ ਦੇਸ਼ਾਂ ਵਿਦੇਸ਼ਾਂ ਦੇ ਵਿਚਰ ਕਰਕੇ ਬੂੰਦਾਂ ਪਾਉਂਦੇ ਹਨ।
ਜੀਵ ਜੰਤ ਤਬ ਹੀ ਸੁਖ ਪਾਹੀ,
ਔਰ ਸਾਰੇ ਜੀਵ ਜੰਤ ਫਿਰ ਉਸ ਪਾਣੀ ਨੂੰ ਪੀ ਕਰਕੇ ਸੁਖ ਪਾਉਂਦੇ ਨੇ। ਜਦੋਂ ਮੀਂਹ ਪੈਂਦਾ ਉਦੋਂ ਸਾਰੇ ਜੀਵਾਂ ਦੀ ਪਿਆਸ ਬੁੱਝਦੀ ਹੈ। ਪਪੀਹਾ ਜਿਸ ਦੀ ਰਾਟੀ ਸਵਾਂਤੀ ਬੂੰਦ ਵਾਸਤੇ ਹੈ, ਉਹ ਨਿੱਤ ਆਕਾਸ਼ ਵੱਲ ਮੂੰਹ ਅੱਡ ਕਰਕੇ ਇਹੀ ਪੁਕਾਰਾਂ ਕਰਦਾ ਕਿ ਕਿਰਪਾ ਕਰ, ਮੀਂਹ ਪਾ, ਉਸ ਦੇ ਵਿੱਚੋਂ ਸਵਾਂਤੀ ਬੂੰਦ ਮੈਨੂੰ ਮਿਲੇ। ਇੰਦ ਵਰਸਾ ਦਇਆ ਕਰ, ਗੂੜੀ ਸ਼ਬਰ ਲਾਏ। ਫਿਰ ਬਬੀਹੇ ਦੀ ਪੁਕਾਰ ਸੁਣੀ ਗਈ, ਮੀਂਹ ਆਇਆ, ਸਵਾਂਤੀ ਬੂੰਦ ਮਿਲੀ। ਹੁਣ ਮੀਂਹ ਦੀਆਂ ਬੂੰਦਾਂ ਜਿੰਨੀਆਂ ਮਰਜ਼ੀ ਪਪੀਹੇ ਦੇ ਮੂੰਹ ਵਿੱਚ ਪੈਂਦੀਆਂ ਜਾਣ, ਉਸਦੇ ਗਲ ਵਿੱਚ ਗਲੀ ਹੈ, ਇੱਕ ਛੇਕ ਹੈ, ਉਹਦੇ ਰਾਹੀਂ ਸਾਰਾ ਪਾਣੀ ਬਾਹਰ ਨਿਕਲਦਾ ਜਾਂਦਾ। ਜਦ ਹੀ ਸਵਾਂਤੀ ਬੂੰਦ ਆਉਂਦੀ ਹੈ, ਉਸਦੇ ਪੇਟ ਵਿੱਚ ਜਾਂਦੀ, ਉਸਦੀ ਪਿਆਸ ਬੁੱਝਦੀ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੋ ਉਪਦੇਸ਼ ਦੇ ਰਹੇ ਨੇ ਕਿ ਜਿਵੇਂ ਬੱਦਲ ਪਰਉਪਕਾਰੀ ਕਰਦੇ ਨੇ, ਸਾਰਿਆਂ ਦੇ ਉੱਪਰ ਮੀਂਹ ਵਰਖਾਉਂਦੇ ਹਨ ਔਰ ਪਿਆਸ ਬੁਝਾਉਂਦੇ ਹਨ, ਫਿਰ ਜਿਹੜੇ ਸਮੁੰਦਰ ਵਿੱਚ ਜੀਵ ਰਹਿੰਦੇ ਨੇ ਉਹ ਵੀ ਖਾਰਾ ਪਾਣੀ ਨਹੀਂ ਪੀਂਦੇ, ਉਹ ਸਮੁੰਦਰ ਦੇ ਵਿੱਚ ਰਹਿੰਦੇ ਹੋਏ ਵੀ ਖਾਰਾ ਪਾਣੀ ਨਹੀਂ ਪੀਂਦੇ। ਸਮੁੰਦਰ ਦੇ ਵਿੱਚੋਂ ਬੱਦਲ ਪਾਣੀ ਲੈ ਕੇ ਜਾਂਦੇ ਨੇ, ਉਹ ਮਿੱਠਾ ਪਾਣੀ ਕਰਕੇ ਜਦ ਸਮੁੰਦਰ ਵਿੱਚ ਫਿਰ ਵਰਸਾਉਂਦੇ ਨੇ, ਉਹ ਜੀਵ ਉਹ ਬੱਦਲ ਦਾ ਪਾਣੀ ਪੀ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ।
ਸੰਕਟ ਆਪਣਾਉਂਦੇ ਨਸਾਹੀ,
ਔਰ ਸਾਰੇ ਆਪਣਾ ਜਿਹੜਾ ਪਿਆਸ ਦਾ ਸੰਕਟ ਦੁੱਖ ਹੈ ਉਹ ਦੂਰ ਕਰ ਲੈਂਦੇ ਨੇ।
ਕਿਉਂ ਜੋ ਵੇਦ ਪੁਰਾਣ ਮਹਾਨਾ,
ਫਿਰ ਐਵੇਂ ਕਹਿੰਦੇ ਜਿਹੜੇ ਵੇਦ ਪੁਰਾਣ ਸਿਮਰਤੀਆਂ ਜਿਹੜੀਆਂ ਮਹਾਨ ਰਚੀਆਂ ਗਈਆਂ ਸਨ,
ਹੈ ਅਪਾਰ ਸੇ ਸਿੰਧ ਸਮਾਨਾ,
ਹੈ ਤਾਂ ਉਹ ਗਿਆਨਵਾਨ ਨੇ, ਬਹੁਤ ਮਹਾਨ ਨੇ, ਸਮੁੰਦਰ ਵੱਤ ਹਨ,
ਕਠਿਨਾਈ,
ਪਰ ਉਹਨਾਂ ਦੇ ਵਿੱਚ ਇੱਕ ਖਾਰਾਪਨ ਹੈ, ਇੱਕ ਕਠਿਨਾਈ ਹੈ। ਇੱਕ ਤਾਂ ਉਹ ਸੰਸਕ੍ਰਿਤ ਭਾਸ਼ਾ ਹੈ, ਉਹਨਾਂ ਨੂੰ ਕੋਈ ਪੜ੍ਹ ਨਹੀਂ ਸਕਦਾ। ਫਿਰ ਉਹ ਕਰਮ ਕਾਂਡ ਦਰਸਾਉਂਦੀ ਹੈ ਕਿ ਇਹ ਕਰਮ ਕਰੋਗੇ ਤੇ ਇਹ ਫਲ ਮਿਲੇਗਾ, ਇਹ ਕਰਮ ਕਰੋਗੇ ਤੇ ਇਹ ਫਲ ਮਿਲੇਗਾ। ਤੇ ਪਰ ਧੁਰ ਕੀ ਬਾਣੀ ਕਹਿੰਦੀ, ਕਰਮ ਧਰਮ ਪਾਖੰਡ ਜੋ ਦੀ ਸਿਹ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਯਕ ਅਰਜ ਗੁਫਤ ਮਗੋਸ ਪੇਸ ਤੋ, ਦਰ ਗੋਸ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਉਹ ਤਾਂ ਕਹਿੰਦੇ ਇੱਕ ਦਮ ਨੂੰ, ਸਵਾਸ ਨੂੰ ਸੰਭਾਲ ਕਰਕੇ ਇੱਕ ਵਾਰੀ ਵਾਹਿਗੁਰੂ ਕਹਿ ਦੇ, ਸਭ ਪਦਾਰਥ ਮਿਲ ਜਾਣਗੇ, ਸਾਰੇ ਪਦਾਰਥ ਤੇਰੇ ਝੋਲੀ ਵਿੱਚ ਆ ਜਾਣਗੇ, ਤੂੰ ਆਪਣੇ ਚਿੱਤ ਨੂੰ ਇੱਕ ਵਾਰੀ ਇਕਾਗਰ ਕਰ ਲੈ। ਮਹਾਰਾਜ ਕਹਿੰਦੇ ਹੈ ਤਾਂ ਵੇਦ ਕਿਤੇਬ ਮਹਾਨ ਨੇ, ਸਿਮਰਤ ਪੁਰਾਣ ਮਹਾਨ ਨੇ, ਸਮੁੰਦਰ ਵਾਂਗ ਨੇ, ਪਰ ਉਹਨਾਂ ਦੇ ਵਿੱਚ ਕਠਿਨਾਈ ਕੀ ਹੈ, ਖਾਰਾਪਨ ਕੀ ਹੈ, ਉਹ ਪੜ੍ਹਨੇ ਕਠਿਨ ਹਨ। ਫਿਰ ਉਹ ਕਿਸੇ ਨੂੰ ਯੋਗ ਹਨ, ਕਿਸੇ ਨੂੰ ਨਹੀਂ ਯੋਗ, ਕਿਉਂਕਿ ਜਿਸ ਨੂੰ ਕੋਈ ਪਦਾਰਥ ਚਾਹੀਦਾ ਉਹ ਹੋਮ ਜੱਗ ਕਰ ਲੈਂਦਾ, ਗਊ ਦਾ ਮੇਢਾ ਕੱਢ ਕੇ ਪਾਲੇਗਾ, ਉਹ ਉਸ ਨੂੰ ਤਾਂ ਯੋਗ ਹੋ ਗਿਆ, ਤੇ ਜਿਸ ਨੂੰ ਉਹ ਸਮਝ ਲਿਆ ਕਿ ਇਹ ਪਾਪ ਹੈ, ਉਸ ਨੂੰ ਯੋਗ ਨਹੀਂ। ਕਹਿੰਦੇ ਉਹ ਕਿਹੜਾ ਕਰਮ ਕਰੇਗਾ ਔਰ ਕਿਹੜਾ ਕਰਮ ਛੱਡੇਗਾ। ਦੂਸਰਾ ਕੋਈ ਅਨਪੜ੍ਹ ਹੈ, ਉਸ ਨੂੰ ਸੰਸਕ੍ਰਿਤ ਭਾਸ਼ਾ ਨਹੀਂ ਆਉਂਦੀ, ਉਸ ਨੂੰ ਯੋਗ ਨਹੀਂ, ਜਿਸ ਨੂੰ ਆਉਂਦੀ ਹੈ ਉਸ ਵਾਸਤੇ ਯੋਗ ਹੈ। ਕਹਿੰਦੇ ਉਹ ਕਿਸੇ ਵਾਸਤੇ ਤਾਂ ਸਹੀ ਹੈ ਤੇ ਕਿਸੇ ਵਾਸਤੇ ਨਹੀਂ ਹੈ।
ਸਰਬਸਾਰ ਜੋ ਤਿਨਕੇ ਮਾਹੀ,
ਜਿਹੜਾ ਸਾਰਾ ਸਾਰ ਤੱਤ ਜਿਸ ਦੇ ਵਿੱਚ ਹੈ,
ਗੁਰੂ ਘਨ ਰੂਪ ਲੀਨ ਸੋ ਗ੍ਰਾਹੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੱਦਲ ਰੂਪ ਹੋ ਕਰਕੇ ਉਹਨਾਂ ਨੇ ਇਹ ਸਤਿਗੁਰਾਂ ਦੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਅਕਾਲ ਪੁਰਖ ਵਾਹਿਗੁਰੂ ਤੋਂ ਧੁਰ ਤੋਂ ਜੋ ਬਾਣੀ ਆਈ ਹੈ ਉਸ ਦਾ ਵਾਚਾ ਦਿੱਤਾ ਹੈ, ਔਰ ਸੁਖੈਨ ਹੀ ਸਭ ਦੇਸ਼ਾਂ ਵਿਦੇਸ਼ਾਂ ਵਿੱਚ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੱਦਲ ਰੂਪ ਹੋ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿਚਰ ਵਿਚਵਿਰ ਕਰਕੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੱਚ ਦਾ ਹੋਕਾ ਦਿੱਤਾ ਔਰ ਸਭ ਨੂੰ ਗੁਰਬਾਣੀ ਦੇ ਲੜ ਲਾਇਆ, ਔਰ ਜੋ ਸਭ ਦੇ ਉਚਿਤ ਯੋਗ ਹੈ, ਚਾਹੇ ਇਸ ਨੂੰ ਕੋਈ ਨਾਰੀ ਇਸਤਰੀ ਪੜ੍ਹਦੀ ਹੈ, ਚਾਹੇ ਇਸ ਨੂੰ ਕੋਈ ਨਰ ਪੁਰਸ਼ ਪੜ੍ਹਦਾ ਹੈ, ਸਭ ਵਾਸਤੇ ਯੋਗ ਹੈ, ਹਰ ਕੋਈ ਗੁਰਬਾਣੀ ਪੜ੍ਹ ਸਕਦਾ ਹੈ ਔਰ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਪਾ ਸਕਦਾ ਹੈ, ਚਾਹੇ ਕੋਈ ਇਸ ਨੂੰ ਰਾਏ ਰਾਜਾ ਪੜ੍ਹ ਲਵੇ, ਚਾਹੇ ਰੰਕ ਕੰਗਾਲ ਪੜ੍ਹ ਲਵੇ, ਚਾਹੇ ਕੋਈ ਉੱਚਾ ਪੜ੍ਹ ਲਵੇ, ਚਾਹੇ ਕੋਈ ਨੀਵਾਂ ਪੜ੍ਹ ਲਵੇ, ਭਾਵ ਕੋਈ ਉੱਚੀ ਕੁਲ ਵਾਲਾ ਚਾਹੇ ਕੋਈ ਨੀਵੀਂ ਕੁਲ ਵਾਲਾ ਪੜ ਲਵੇ, ਸਭ ਨੂੰ ਪਰਮ ਪਦਵੀ ਦੇਣ ਵਾਲੀ ਹੈ। ਔਰ ਜਿਹੜਾ ਪੜ੍ਹ ਕਰਕੇ ਕਮਾਈ ਕਰਦਾ, ਤਤ ਤੁੰ ਸੋਧਨ ਕਰਦਾ, ਨਿਧਿਆਸਨ ਕਰਦਾ, ਮਹਾਰਾਜ ਕਹਿੰਦੇ ਉੱਚੇ ਮਰਤਬੇ ਹਾਸਲ ਕਰਦਾ ਹੈ।
ਸੁਣੀਏ ਸਭ ਸਰੋਤਾ,
ਭਾਈ ਬਾਲਾ ਜੀ ਕਹਿੰਦੇ ਆ ਸਰੋਤਾ ਜਨੋ ਸਾਰੇ ਸੁਣਨਾ ਕਰੋ,
ਇੱਕ ਨਾਮ ਤੇ ਮੁਕਤੀ ਅਦੋਤਾ,
ਇੱਕ ਪਰਮੇਸ਼ਰ ਦੇ ਨਾਮ ਕਰਕੇ ਹੀ ਮੁਕਤੀ ਉਦੋਤਾ ਨਾਮ ਪ੍ਰਗਟ ਹੋਣਦਾ ਪ੍ਰਗਟ ਹੁੰਦੀ ਹੈ। ਸਾਧਨਾ ਦੇ ਦੁਆਰਾ ਮੁਕਤੀ ਨਹੀਂ ਮਿਲਦੀ, ਚਾਹੇ ਕੋਈ ਜਲ ਧਾਰੇ ਕਰੀ ਜਾਏ, ਚਾਹੇ ਕੋਈ ਅੱਠਾਂ ਤੀਰਥਾਂ ਦਾ ਇਸ਼ਨਾਨ ਕਰੀ ਜਾਏ, ਚਾਹੇ ਧੂਣੀਆਂ ਤਾਂ ਕੇ ਬੈਠਾ ਰਹੇ, ਮਹਾਰਾਜ ਕਹਿੰਦੇ ਚਾਹੇ ਨੰਗੇ ਪਿੰਡੇ ਹੋ ਕੇ ਸਵਾਹ ਮਲਦਾ ਰਹੇ, ਚਾਹੇ ਕੋਈ ਵਰਤ ਰੱਖਦਾ ਰਹੇ, ਕੇਵਲ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਹਾਸਲ ਨਹੀਂ ਹੋਣੀ। ਜੇ ਮੁਕਤੀ ਪ੍ਰਗਟ ਹੁੰਦੀ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਹੁੰਦੀ ਹੈ। ਹਉਮੈ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜਾ ਲਿਵ ਲਾਉਂਦਾ
ਜਗ ਬੰਧਨ ਤੇ ਦੇ ਛੁਡਾਈ,
ਔਰ ਗੁਰਬਾਣੀ ਜਗਤ ਦੇ ਬੰਧਨਾਂ ਤੋਂ ਛੁਡਾ ਦਿੰਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਇਹ ਦੋਨੇ ਇੱਕ ਥਾਂ ਤੇ ਨਹੀਂ ਰਹਿ ਸਕਦੇ, ਜਾਂ ਤਾਂ ਹਉਮੈ ਰਹੇਗੀ ਜਾਂ ਪਰਮੇਸ਼ਰ ਦਾ ਨਾਮ ਰਹਿੰਦਾ ਹੈ। ਜਿੱਥੇ ਹਉਮੈ ਹੈ ਉੱਥੇ ਪਰਮੇਸ਼ਰ ਦਾ ਨਾਮ ਵਾਸਾ ਨਹੀਂ ਕਰਦਾ, ਔਰ ਜਿੱਥੇ ਪਰਮੇਸ਼ਰ ਦਾ ਨਾਮ ਹੈ, ਜਿਸ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਟਿਕ ਗਿਆ ਉੱਥੇ ਹਉਮੈ ਨਸ ਜਾਂਦੀ ਹੈ, ਉੱਥੇ ਮੇਰੀ ਮੇਰੀ ਛੁੱਟ ਜਾਂਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ, ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਏ। ਕਿਉਂਕਿ ਹਿਰਦੇ ਚ ਨਾਮ ਹੈ, ਹਉਮੈ ਨਟ ਗਈ ਹੈ, ਹਰ ਥਾਂ ਤੇ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਹੀ ਨਜ਼ਰ ਆਉਂਦੇ ਨੇ। ਭਾਈ ਬਾਲਾ ਜੀ ਕਹਿੰਦੇ ਐ ਸਤਸੰਗੀ ਜਨੋ, ਇਹ ਨਾ ਜਾਣਿਓ ਕਿ ਇਹ ਭਾਈ ਬਾਲਾ ਹੀ ਕਹਿ ਰਿਹਾ ਹੈ।
ਭਾਕੀ ਸ਼੍ਰੀ ਸਤਿਗੁਰੂ ਗਤ ਦਾਨੀ,
ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼ ਦਿੱਤਾ, ਜੋ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਸਰਵਣ ਕੀਤਾ ਸੀ ਉਹ ਮੈਂ ਆਪ ਜੀ ਨੂੰ ਕਹਿ ਸੁਣਾਇਆ ਹੈ। ਇਹ ਭਾਈ ਬਾਲਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਪਾਵਨ ਖਡੂਰ ਸਾਹਿਬ ਦੀ ਧਰਤੀ ਤੇ ਸੁਣਾਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨਿਮਤ ਕਰਨ, ਅਸੀਂ ਵੀ ਹਉਮੈ ਨੂੰ ਨਿਵਾਰ ਕਰਕੇ ਨਾਮ ਦੇ ਵਿੱਚ ਲਿਵ ਲਾ ਕਰਕੇ ਦੰਬੀਆਂ ਪਖੰਡੀਆਂ ਦੇਹਧਾਰੀਆਂ ਦਾ ਖਹਿੜਾ ਛੱਡ ਕਰਕੇ ਗੁਰੂ ਵਾਲੇ ਬਣ ਕਰਕੇ ਨਾਮ ਦੀ ਕਮਾਈ ਕਰ ਲਈਏ, ਅਸੀਂ ਵੀ ਉਸ ਪਰਮੇਸ਼ਰ ਦੇ ਦੁਆਰੇ ਤੇ ਪਹੁੰਚ ਸਕਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਇੱਕ ਬੇਨਤੀ ਹੈ ਸਤਸੰਗੀ ਜਨਾਂ ਨੂੰ, ਚਾਹੇ ਉਹ ATN ਚੈਨਲ ਤੇ ਨੇ, ਚਾਹੇ ਇੰਟਰਨੈਟ ਤੇ ਨੇ, ਚਾਹੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ, ਕਿ ਕੱਲ ਸ਼ਾਮ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ, ਔਰ 11 ਸ੍ਰੀ ਸਹਿਜ ਪਾਠਾਂ ਦੇ ਭੋਗ ਪੈਣਗੇ। 7:45 ਵਜੇ ਦੇ ਕਰੀਬ ਸ੍ਰੀ ਸਹਿਜ ਪਾਠਾਂ ਦੇ ਸਲੋਕ ਆਰੰਭ ਹੋਣੇ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕਰਕੇ, ਕਿਉਂਕਿ ਅਸੀਂ ਪਹਿਲਾਂ ਹੀ ਇੱਥੇ ਇਕੱਤਰ ਹੋਵਾਂਗੇ ਤਾਂ ਹੀ ਭੋਗ ਦੇ ਸਲੋਕ ਸੁਣ ਸਕਦੇ ਹਾਂ। ਇਸ ਵਾਸਤੇ 6:00 ਦੇ ਕਰੀਬ ਸਭ ਨੇ ਪਹੁੰਚਣ ਦੀ ਖੇਚਲ ਕਰਨੀ ਜੀ, ਇਹ ਬੇਨਤੀ ਪ੍ਰਵਾਨ ਕਰਨੀ। ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।